दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोबिंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा है कि चमकौर का युद्ध हो रहा है। ग्रंथाकार भाई संतोख सिंह जी दस रहे सन कि हिम्मत सिंह ते साहिब सिंह दोवें सिंह बाहर निकले ने वैरियां दे दल दे उते इस तरह टुटे ने जिमें कि चिड़िया की डार दे उते शिकरे पेंदे ने इस तरह कवि जी बयान कर रहे सन। कल इथों तक कथा पहुँची सी अज इथों अगे मैं प्रारंभ करदा। सिपर खड़ग दोनों हाथ तारे जन्म तंग खूनी दंग तारे। ग्रंथाकार भाई संतोख सिंह जी लिखते ने कि दोवां सिंघां ने आपो अपनियां ढालां ते तलवारां नूं सांभिया होया जन्म तंग खूनी दंतारे मानो के खूनी हाथी दंदां वाले दिखाई देंदे ने। हेल तकेल पछेले मेले जन खेलत हैं फाग सोहेले। हल्ला करदे ने पिछे नूं तकदे ने धरती ते डेग देंदे ने बहुता सारा लहू डुलदा। कवि संतोख सिंह जी लिखदे ने इस तरह लगदा कि जिवें फाग खेल होण जिवें होली खेल रहे होण। दल मलेछ को बिस्म्यो मन में या खुदाए क्या पौरख इन में। कवि संतोख सिंह जी लिखते ने कि जिहड़ा मलेच्छां दा वैरियां दा दल सी ਉਹ ਬਹੁਤ ਹੀ ਜ਼ਿਆਦਾ ਆਪਣੇ ਮਨ ਦੇ ਵਿੱਚ ਹੈਰਾਨ ਹੋਇਆ। ਕਹਿੰਦੇ ਨੇ ਯਾ ਖੁਦਾਏ ਕਿਆ ਪੌਰਖ ਇਨ ਮੈਂ। ਹੇ ਖੁਦਾ ਇੰਨਾ ਵੱਡਾ ਇਹਨਾਂ ਖਾਲਸਿਆਂ ਦੇ ਵਿੱਚ ਬਲ ਪੌਰਖ ਕਿੱਥੋਂ ਆ ਗਿਆ। ਲੱਛਣ ਮੈਂ ਪਰਵੇਸ਼ ਇਕੱਲਾ ਰਹਿ ਮਾਰਨ ਤਰਾਸ ਕਿਉਂ ਕਿਉਂ ਨਾ ਤਰੈ। ਵਿਚਾਰਾਂ ਕਰਦੇ ਨੇ ਕਿ ਲੱਖਾਂ ਦੇ ਦਲ ਦੇ ਵਿੱਚ ਇੱਕੋ ਹੀ ਸਿੰਘ ਪ੍ਰਵੇਸ਼ ਕਰ ਜਾਂਦਾ ਹੈ ਮਰਨ ਦਾ ਡਰ ਰੱਤੀ ਪਰ ਵੀ ਸਿੰਘ ਕੋਈ ਧਾਰਨ ਨਹੀਂ ਕਰਦਾ ਤੇ ਲੱਖਾਂ ਦੇ ਨਾਲ ਲੜ ਜਾਂਦਾ। ਜਨ ਦੁਆ ਗ੍ਰਾਹ ਹਿਲਾਵਤ ਜਲ ਕੋ ਤਿਮ ਦੋਨੋ ਖੇਲਤ ਖਲ ਦਲ ਕੋ। ਹੁਣ ਕਵੀ ਸੰਤੋਖ ਸਿੰਘ ਜੀ ਨੇ ਵਾਰ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜਾ ਵੈਰੀਆਂ ਦਾ ਦਲ ਹੈ ਉਹ ਇੱਕ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਵੈਰੀਆਂ ਦਾ ਵਿਸ਼ਾਲ ਦਲ ਪਸਰਿਆ ਹੋਇਆ ਉਹ ਵੱਡੇ ਪਾਣੀ ਦੀ ਤਰ੍ਹਾਂ ਅਤੇ ਇਹ ਜਿਹੜੇ ਦੋਵੇਂ ਸਿੰਘ ਨੇ ਹਿੰਮਤ ਸਿੰਘ ਅਤੇ ਸਾਹਿਬ ਸਿੰਘ ਇਸ ਤਰ੍ਹਾਂ ਉਸ ਪਾਣੀ ਨੂੰ ਹਿਲਾ ਰਹੇ ਨੇ ਕਿ ਜਿਵੇਂ ਦੋ ਵੱਡੇ ਵੱਡੇ ਤੰਦੂਏ ਹਿਲਾ ਰਹੇ ਹੋਣ। ਚੀਰ ਤਿਆਂਗ ਚਲਾਏ ਕਿਰਪਾਨਾ ਰਿਪ ਕੋ ਵਾਰ ਸਿਪਰ ਅਗਵਾਨਾ। ਆਪਣੀਆਂ ਕਿਰਪਾਨਾਂ ਦਾ ਪ੍ਰਹਾਰ ਕਰਕੇ ਵੈਰੀਆਂ ਦੇ ਅੰਗਾਂ ਨੂੰ ਦੋਵੇਂ ਸਿੰਘ ਸੂਰਮੇ ਚੀਰੀ ਜਾ ਰਹੇ ਨੇ ਤੇ ਜੇ ਅੱਗੋਂ ਕੋਈ ਵੈਰੀ ਵਾਰ ਕਰਦਾ ਹੈ ਤੇ ਆਪਣੀ ਢਾਲ ਕਰਕੇ ਉਸ ਵਾਰ ਤੋਂ ਬਚਾ ਕਰਦੇ ਨੇ। ਘਰ ਚੰਚਲਤਾ ਵੀਰ ਵਿਸਾਲੇ ਇਤੇ ਉਤ ਵਿਚਰਤ ਬਣ ਮਤ ਵਾਲੇ। ਦੋਵੇਂ ਵਿਸ਼ਾਲ ਜਿਹੜੇ ਸੂਰਮੇ ਨੇ ਹਿੰਮਤ ਸਿੰਘ ਤੇ ਸਾਹਿਬ ਸਿੰਘ ਉਹ ਬੜੀ ਚੰਚਲਤਾਈ ਕਰਦੇ ਨੇ, ਇੱਧਰ ਉੱਧਰ ਵਿਚਰਦੇ ਨੇ ਬੜੇ ਮਤ ਵਾਲੇ। ਮਾਰ ਮਾਰੇ ਅੰਬਾਰ ਲਗਾਏ ਸਿਰ ਧਰ ਕਰ ਪੱਗ ਧਰ ਬਿਖਰਾਏ। ਮਾਰ ਮਾਰ ਕੇ ਲੋਥਾਂ ਦੇ ਬਹੁਤ ਵੱਡੇ ਵੱਡੇ ਇਹਨਾਂ ਦੋਵਾਂ ਸਿੰਘਾਂ ਨੇ ਢੇਰ ਲਾ ਦਿੱਤੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿਸੇ ਪਾਸੇ ਕਿਸੇ ਦਾ ਸਿਰ ਕੱਟਿਆ ਹੋਇਆ ਦਿਖਾਈ ਦਿੰਦਾ ਹੈ, ਕਿਸੇ ਪਾਸੇ ਧੜ ਡਿੱਗਿਆ ਦਿਖਾਈ ਦਿੰਦਾ ਹੈ, ਕਿਸੇ ਦਾ ਹੱਥ ਵੱਢਿਆ ਹੋਇਆ ਤੇ ਕਿਸੇ ਦੇ ਪੈਰ ਕੱਟੇ ਹੋਏ ਖਿਲਰੇ ਪਏ ਨੇ। ਕਿੰਦਕ ਦੀਰਗ ਸੇ ਸਿਰ ਪਰੇ ਕਰ ਪਗ ਕੱਟ ਡੰਡੇ ਗਨ ਕਰੇ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਵੱਡੀਆਂ ਗੇਂਦਾਂ ਦੇ ਵਰਗੇ ਜਿਹੜੇ ਸਿਰ ਨੇ ਉਹ ਰਿੜਦੇ ਫਿਰਦੇ ਨੇ ਰਣ ਭੂਮੀ ਦੇ ਵਿੱਚ, ਤੇ ਜਿਹੜੀਆਂ ਲੱਤਾਂ ਬਾਹਾਂ ਕੱਟੀਆਂ ਨੇ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ ਕਿ ਉਹਨਾਂ ਗੇਂਦਾਂ ਦੇ ਨਾਲ ਖੇਡਣ ਦੇ ਵਾਸਤੇ ਡੰਡੇ ਨੇ। ਜਿਸ ਤਰ੍ਹਾਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਖਿੱਦੋ ਖੁੰਡੀ ਖੇਡਣੀ ਹੈ, ਇੱਕ ਪਾਸੇ ਗੇਂਦ ਹੈ ਦੂਜੇ ਪਾਸੇ ਖੁੰਡੀ ਹੈ ਜਿਹਦੇ ਨਾਲ ਉਹਨੂੰ ਖੇਡਿਆ ਜਾਂਦਾ ਹੈ, ਜਿਹਦਾ ਕਿ ਅੱਜ ਕੱਲ੍ਹ ਸਰੂਪ ਬਦਲ ਚੁੱਕਾ ਹੈ, ਪਰਿਵਰਤਨ ਹੋ ਗਿਆ, ਜਿਹਨੂੰ ਆਮ ਤੌਰ ਦੇ ਉੱਤੇ ਪੁਰਾਣੇ ਲੋਕ ਖਿੱਦੋ ਖੁੰਡੀ ਕਹਿੰਦੇ ਸੀ, ਅੱਜ ਕੱਲ੍ਹ ਉਹ ਹਾਕੀ ਦੇ ਰੂਪ ਦੇ ਵਿੱਚ ਖੁੰਡੀ ਬਦਲ ਗਈ ਹੈ ਤੇ ਗੇਂਦ ਜਿਹੜਾ ਹੈ ਉਹਨੂੰ ਬਾਲ ਆਖਿਆ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ। ਭਾਵ ਕਿ ਜਿਹੜੇ ਸਿਰ ਨੇ ਉਹਨਾਂ ਨੂੰ ਗੇਂਦਾਂ ਸਮਝਿਆ ਜਾ ਸਕਦਾ ਹੈ ਤੇ ਜਿਹੜੇ ਹੱਥ ਪੈਰ ਡਿੱਗੇ ਹੋਏ ਨੇ ਉਹਨਾਂ ਨੂੰ ਖੁੰਡੀ ਜਾਂ ਹਾਕੀ ਸਮਝਿਆ ਜਾ ਸਕਦਾ ਹੈ ਕਿ ਜਿਹਦੇ ਨਾਲ ਉਹਨਾਂ ਦੇ ਨਾਲ ਕੋਈ ਖੇਡ ਖੇਡੀ ਜਾ ਸਕਦੀ ਹੈ। ਇਹ ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦੇ ਰਹੇ। ਨਿਕਸੇ ਤਨ ਤੇ ਪ੍ਰਾਣ ਨ ਜਬ ਲੋ ਰਿਪ ਗਨ ਕੋ ਸੰਘਾਰ ਤਬ ਲੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਚਿਰ ਇਹਨਾਂ ਦੋਵਾਂ ਸਿੰਘਾਂ ਦੇ ਸਰੀਰਾਂ ਦੇ ਵਿੱਚੋਂ ਪ੍ਰਾਣ ਨਹੀਂ ਨਿਕਲੇ ਉਹਨਾਂ ਚਿਰ ਤੱਕ ਇਹ ਵੈਰੀਆਂ ਨੂੰ ਸੰਘਾਰ ਦੇ ਰਹੇ। ਲੜਤ ਬਹਾਦਰ ਦੋਨੋਂ ਯਾਰੇ ਬੀਸ ਪੱਚੀ ਸਣ ਮਾਰਤ ਮਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹਾਦਰ ਸੂਰਮੇ ਦੋਵੇਂ ਲੜਦੇ ਰਹੇ, ਵੀਹਾਂ ਵੀਹਾਂ ਪੱਚੀਆਂ ਪੱਚੀਆਂ ਨੂੰ ਇੱਕ ਇੱਕ ਨੇ ਮਾਰਿਆ। ਹੋ ਹੇ ਸ਼ਹੀਦ ਅਪਸਰਾਇਆ ਮੈਂ ਕਹਿ ਕਹਿ ਸਿੰਘ ਵਿਵਾਨ ਚੜਾਵੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਲੜਦੇ ਲੜਦੇ ਇਹ ਦੋਵੇਂ ਸ਼ਹੀਦ ਹੋ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀਆਂ ਅਪਸਰਾਂ ਨੇ ਉਹ ਆਈਆਂ ਨੇ ਤੇ ਆਪੋ ਆਪਣੇ ਵਿਵਾਨ ਦੇ ਉੱਤੇ ਚੜਾ ਕੇ ਗਈਆਂ। ਤ੍ਰਿਪਤ ਨਰਣ ਤੇ ਰਿਪ ਗਣ ਹੇਰ ਤਜ ਵਿਵਾਨ ਮਾਰੈ ਤਿਸ ਬੇਰੈ। ਭਾਵ ਕਿ ਅਜੇ ਵੀ ਵੈਰੀਆਂ ਦੇ ਨਾਲ ਲੜ ਕੇ ਇਹ ਸਿੰਘ ਸੂਰਮੇ ਤ੍ਰਿਪਤ ਨਹੀਂ ਹੋਏ, ਭਾਵ ਕਿ ਵਿਮਾਨਾਂ ਦੇ ਵਿੱਚੋਂ ਥੱਲੇ ਉੱਤਰ ਉੱਤਰ ਕੇ ਫਿਰ ਤੋਂ ਮਾਰਨ ਦੀ ਚੇਸ਼ਟਾ ਕਰਦੇ ਨੇ, ਪਰ ਰੂਹਾਂ ਵਿਮਾਨਾਂ ਦੇ ਵਿਚੜੀਆਂ ਨੇ, ਸਰੀਰ ਤੇ ਡਿੱਗ ਪਏ ਨੇ। ਦੁੰਦ ਵਿੱਚੋਂ ਦਿਸ਼ ਵੱਜੇ ਜੁਝਾਊ ਸੁਣ ਸੁਣ ਵੀਰਨ ਕੇ ਚਿਤ ਚਾਊ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਗਾਰਾ ਲਗਾਤਾਰ ਰਣਭੂਮੀ ਦੇ ਵਿੱਚ ਵੱਜਦਾ ਜਾ ਰਿਹਾ, ਜਿਹਨੂੰ ਸੁਣ ਸੁਣ ਕੇ ਜੁਝਾਰੂ ਸੂਰਮਿਆਂ ਦੇ ਮਨ ਦੇ ਵਿੱਚ ਲੜਨ ਦਾ ਬਹੁਤਾ ਜ਼ਿਆਦਾ ਉਤਸ਼ਾਹ ਵੱਧ ਹੈ। ਕਹਿ ਸਿੰਘ ਅਵ ਅਵਸਰ ਆਛੋ ਮਾਰੋ ਗੜ ਤੇ ਬਾਹਰ ਗਾਛੋ। ਹਿੰਮਤ ਸਿੰਘ ਤੇ ਸਾਹਿਬ ਸਿੰਘ ਇਹ ਦੋਵੇਂ ਵੀ ਸ਼ਹੀਦ ਹੋ ਗਏ ਨੇ ਤੇ ਜਿਹੜੇ ਗੜੀ ਦੇ ਵਿੱਚ ਬਾਕੀ ਬਚਦੇ ਸੂਰਮੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਐਸਾ ਚਾਹ ਹੈ ਕਿ ਬਾਹਰ ਕਿਲੇ ਤੋਂ ਜਾ ਕੇ ਮਾਰੀਏ ਤੇ ਮਰੀਏ, ਇਸ ਤੋਂ ਚੰਗਾ ਅਵਸਰ ਹੋਰ ਕੋਈ ਮਿਲ ਨਹੀਂ ਸਕਦਾ। ਗੁਰ ਹਜ਼ੂਰ ਨਿਜ ਜਨਮ ਸੁਧਾਰੋ ਖੜਗ ਨਕਾਰੋ ਰਿਪ ਗਨ ਮਾਰੋ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਗੁਰੂ ਦੇ ਹਜ਼ੂਰ ਰਹਿ ਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰੀਏ, ਖੜਗਾਂ ਦਾ ਤਲਵਾਰਾਂ ਦਾ ਪ੍ਰਹਾਰ ਕਰੀਏ ਤੇ ਵੈਰੀਆਂ ਬਹੁਤਿਆਂ ਸਾਰਿਆਂ ਨੂੰ ਮਾਰੀਏ, ਪਰ ਗੜੀ ਤੋਂ ਬਾਹਰ ਜਾ ਕੇ।
ਇੱਕ ਕਟਕਾ ਮੈਂ ਲਾਭ ਵਿਸਾਲੇ
लाखों बरख जता तप काले। एक घड़ी दे विच वड्डे लाभ दी प्राप्ति हो सकती है, जेड़ा लाभ लखां वरियां दी तप दी साधना करन दे नाल मिलदा है। रण भूमि दे विच शहादत दा जाम पीण दे नाल एक घड़ी दे विच वड्डा ऐसा लाभ मिल जांदा है। प्रिथी दान अश्वमेध करन को, तस फल गुर टिग जंग लरन को। विचारा करदे ने कि धरती दा दान देना, इस तों इलावा अश्वमेध यज्ञ करना, ये बहुत वड्डे दान मन्ने जांदे ने। इन्हां दोवां दानां तों वी बहुत वड्डा फल है, जिहड़ा कि गुरू दे हजूर रह के गुरू दे हुकम दे द्वारा जंग लड़ना। माता पिता तन तिस केरा, जन्म तन कर लीन बड़ेरा। उस सिख दा माता ते पिता तनता दे योग हो जांदा है, जिहड़ा सिख अपने मनुखा जन्म नूं धारण करके सतगुरां दे लड़ लगदा है ते सतगुरां दे हुकम दे द्वारा जो सतगुरु जी फरमान करन उहदे उत्ते चलदा है। महा महात्म को चित लखे, गुर ते हुकम लेत गड़ बिखे। कवि संतोख सिंह जी लिखते ने इस तरीके दे नाल, लड़ाई का महात्म सारयां ने चित दे विच बहुत वड्डा मन्या ते हुकम लै लै के सतगुरां तों आग्या लै लै के गड़ी दे विचों बाहर निकलदे ने ते जंग लड़दे ने। वहर जाए दस बीस पर हारे, लड़त प्राण तज सुरग सिधार। कवि संतोख सिंह जी लिखते ने कि जिहड़ा भी सिंह बाहर रण भूमि दे विच आउंदा है, वह कम से कम दसां वीहां दा प्रहार करके उन्हां दा संघार करके फिर ही मरदा है ते प्राणा नूं छड के स्वर्गां दी पुरी दे विच पहुंचदा है। बरखत सर गोरी बहु सारे, मरे अंबार हजार सुमार। तीरां ते गोलियां दे जिहड़ी बौछार है वह लगातार जारी है, धरती दे उत्ते अंबार लोथां दे ढेर लगे हुए ने, हजारां सूरमे मरे हुए दिखाई देंदे ने। तव पंचो मुक्ते बर वीर, ईशर सिंह देवा सिंह तीर। जदों ये दोवें सिंह भी शहीद हो गए, हिम्मत सिंह ते साहिब सिंह, उस तों बाद कवि संतोख सिंह जी लिखते ने कि पंज सिंह वो बाहर निकले ने, जिन्हां नूं सतगुरु गोबिंद सिंह सच्चे पातशाह जी मुक्ते आख्या करदे सन, जिन्हां दे विचों एक दा नाम ईशर सिंह है, एक दा नाम देवा सिंह है। ऐसे जिहड़े पंज महावीर सूरमे ने वो बाहर निकले। जथा छुदातर शेर सिधावे, जथा बाज चिरियन पर जावे। कवि संतोख सिंह जी इन्हां दी उपमा दा बयान करदे ने कि जिवें भुखा शेर मिर्गां दी डार दे उत्ते टुटदा है, इस तों इलावा जिवें बाज चिड़ियां नूं पैंदा है, इसे तरह सिंह वैरियां दे उत्ते टुटे। तिम तुर कण पर पहुंचे गए, सैना सिंध प्रवेशत पाए। कवि संतोख सिंह जी लिखते ने कि तुरकां दे दल दे विच इस तरह पहुंच गए ने, मानो सैना सिंध प्रवेशत पाए। जिहड़ी वैरी दी सैना है वह सिंध दी तरह है, समुंदर दी तरह है, ते उस सैना रूपी समुंदर दे विच ये पंजे मुक्ते प्रवेश कर गए। जथा मात हाथी बर जाए, करत केल जल दीह तकाए। हुण बार बार कवि संतोख सिंह जी ने इसे गल दा जिक्र कीता है कि विशाल पानी दी वांग है सैना, उसे गल दा जिक्र कर रहे ने कि मानो समुंदर रूपी जिहड़ी सैना है उहदे विच प्रवेश गए ने। जिस तरह कोई मत्या होया हाथी पानी दे विच वड़ के बड़ियां केलां करदा है, पानी नूं घुमा के इधर उधर सुटदा है, इसे तरह पानी रूपी सैना नूं इन्हां ने धकेलना शुरू कीता। पहुंच खड़ग चमकते दारन, लिपटे रुदर कर तिरप मारन। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਚਮਕਦੀਆਂ ਨੇ, ਬੜੀਆਂ ਭਿਆਨਕ ਲੱਗਦੀਆਂ ਨੇ। ਲਿਪਟੇ ਰੁਦਰ ਕਰ ਤਰਿਪ ਮਾਰਨ, ਬੜਾ ਜੰਗ ਕੀਤਾ ਇਹਨਾਂ ਪੰਜਾਂ ਨੇ ਰਲ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਦੇ ਸਰੀਰਾਂ ਦੇ ਉੱਤੇ ਵੀ ਵੱਡੇ ਫੱਟ ਲੱਗੇ ਨੇ, ਜਿਨ੍ਹਾਂ ਦੇ ਨਾਲ ਇਹ ਮਾਨੋ ਕਿ ਖੂਨ ਦੇ ਨਾਲ ਲੱਥਪੱਥ ਹੋ ਗਏ। ਨਿਰਪੈ ਚਲੈ ਵੀਰ ਬੜ ਮਤੇ, ਹਾਥੈ ਸੋ ਪੰਚ ਬੀਰ ਰਸ ਰਤੇ। ਨਿਰਪੈ ਹੋ ਕੇ, ਨਿਡਰ ਹੋ ਕੇ, ਜਿਹੜੇ ਵੀਰਤਾ ਦੇ ਰਸ ਦੇ ਵਿੱਚ ਇਹ ਪੰਜੇ ਮੁਕਤੇ ਮੱਤੇ ਹੋਏ ਨੇ, ਵੈਰੀਆਂ ਨੂੰ ਮਾਰਦੇ ਨੇ, ਵੀਰਤਾ ਦੇ ਰਸ ਦੇ ਵਿੱਚ ਬੜੇ ਭਰੇ ਹੋਏ ਨੇ। ਜਿਮ ਪੰਚੋਂ ਪਾਂਡਵ ਬਲਵੰਤੇ, ਕੈਰਵਾਣ ਕੇ ਦਲ ਵਿੱਚ ਰੰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਇਹਨਾਂ ਪੰਜਾਂ ਸਿੰਘਾਂ ਮੁਕਤਿਆਂ ਦੀ ਬਾਬਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਿਵੇਂ ਜਿਹੜੇ ਪੰਜ ਪਾਂਡਵ ਨੇ ਬਲ ਵਾਲੇ, ਉਹ ਕੈਰਵਾਂ ਦੇ ਦਲ ਦੇ ਵਿੱਚ ਵਿਚਰ ਰਹੇ ਹੋਣ, ਯੁਧਿਸ਼ਟਰ, ਭੀਮ ਸੈਨ, ਅਰਜਨ, ਨਕਲ ਤੇ ਸਹਿਦੇਵ, ਇਹ ਪੰਜੇ ਪਾਂਡੂ ਰਾਜੇ ਦੇ ਪੁੱਤਰ ਸਨ। ਇਸੇ ਕਰਕੇ ਇਹਨਾਂ ਨੂੰ ਪਾਂਡਵ ਆਖਿਆ ਜਾਂਦਾ ਹੈ। ਮਹਾਭਾਰਤ ਦਾ ਯੁੱਧ ਪਾਂਡਵਾਂ ਦੇ ਵਿੱਚ ਤੇ ਕੌਰਵਾਂ ਦੇ ਵਿੱਚ ਹੋਇਆ। ਇੱਕ ਪਾਸੇ ਇਹ ਪੰਜੇ ਪਾਂਡਵ ਸਨ ਤੇ ਦੂਸਰੇ ਪਾਸੇ ਦੁਰਯੋਧਨ ਤੇ ਹਸਤਨਾਪੁਰ ਦੀ ਜਿੰਨੀ ਵੀ ਸੈਨਾ ਇਹਨਾਂ ਦੇ ਮੁਕਾਬਲੇ ਦੇ ਵਿੱਚ ਸੀ। ਹੁਣ ਕਵੀ ਸੰਤੋਖ ਸਿੰਘ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਮੈਂ ਕਹਿ ਸਕਦਾ ਹਾਂ ਕਿ ਪੰਜੇ ਪਾਂਡਵਾਂ ਵਰਗੇ ਨੇ ਇਹ ਪੰਜੇ ਸਤਿਗੁਰਾਂ ਦੇ ਮੁਕਤੇ ਸਿੰਘ, ਜਿਹੜੇ ਕਿ ਕੈਰਵਾਂ ਰੂਪੀ ਵੈਰੀਆਂ ਦੇ ਦਲ ਨੂੰ ਖਿਲਾਰ ਰਹੇ ਨੇ। ਮਾਰੇ ਤੁਰਕ ਅਨੇਕ ਬਿਹਾਲੇ, ਕੋ ਤਰਫਤ ਕੇ ਪ੍ਰਾਣ ਨਿਕਾਲੇ। ਅਨੇਕਾਂ ਤੁਰਕਾਂ ਨੂੰ ਬਿਹਾਲ ਕਰਕੇ ਇਹਨਾਂ ਨੇ ਮਾਰਿਆ ਹੈ, ਤਲਵਾਰਾਂ ਦੇ ਡੂੰਘੇ ਫੱਟ ਮਾਰੇ ਨੇ, ਜਿਨ੍ਹਾਂ ਦੇ ਕਰਕੇ ਪ੍ਰਾਣ ਵੈਰੀਆਂ ਦੇ ਨਿਕਲੇ। ਤਛਾ ਮੁੱਛ ਕਰ ਤੇ ਬਹੁ ਫਿਰੇ, ਔਰੜ ਪਟਨ ਵਿਖੈ ਪੁਨ ਕਿਰੇ। ਬੜਾ ਤਛਾ ਮੁੱਛ ਵੈਰੀਆਂ ਨੂੰ ਕੀਤਾ ਹੈ। ਆਖਿਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਸੂਰਮਿਆਂ ਦੇ ਘੇਰੇ ਦੇ ਵਿੱਚ ਘਿਰ ਗਏ। ਮਾਰ ਸੈਂ ਕਰੇ ਭੂਮ ਗਿਰਾਏ, ਨਿਜ ਸਵਾਮੀ ਕੋ ਜੰਗ ਦਿਖਾਏ। ਸੈਂਕੜਿਆਂ ਨੂੰ ਮਾਰ ਕੇ ਰਣਭੂਮੀ ਦੇ ਵਿੱਚ ਸਵਾ ਦਿੱਤਾ, ਆਪਣੇ ਸਵਾਮੀ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਵੱਛ ਜੰਗ ਕਰਕੇ ਇਹਨਾਂ ਪੰਜਾਂ ਮੁਕਤਿਆਂ ਨੇ ਦਿਖਾਇਆ। ਰੰਚਕ ਰੰਚਕ ਤਨ ਕਟਵਾਇਓ, ਨਹੀਂ ਪਿੱਛੇ ਇੱਕ ਪੈਰ ਹਟਾਇਓ। ਭਾਵ ਕੇ ਥੋੜਾ ਥੋੜਾ ਕਰਕੇ ਆਪਣੇ ਸਰੀਰਾਂ ਨੂੰ ਕਟਵਾਇਆ ਹੈ, ਪਰ ਇੱਕ ਵੀ ਪੈਰ ਰਣਭੂਮੀ ਦੇ ਵਿੱਚੋਂ ਇਹਨਾਂ ਪੰਜਾਂ ਨੇ ਪਿਛਾਂ ਨਹੀਂ ਹਟਾਇਆ। ਸਨਮੁਖ ਲਰਤ ਪ੍ਰਾਣ ਕੋ ਦੀਨੇ, ਬਿਸਮੇ ਤੁਰਕ ਪਿਖੇ ਰਣ ਕੀਨੇ। ਸਾਹਮਣੇ ਵੈਰੀ ਦੇ ਹੋ ਕੇ ਲੜ ਕੇ ਆਪਣੇ ਪ੍ਰਾਣਾਂ ਨੂੰ ਛੱਡਿਆ। ਬਿਸਮੇ ਤੁਰਕ ਪਿਖੇ ਰਣ ਕੀਨੇ, ਭਾਵ ਕੇ ਜਿਹੜਾ ਇਹਨਾਂ ਨੇ ਵੱਡਾ ਪੰਜਾਂ ਨੇ ਜੰਗ ਕੀਤਾ ਹੈ, ਉਸ ਜੰਗ ਨੂੰ ਦੇਖ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਵੈਰੀ ਬਹੁਤ ਹੀ ਜ਼ਿਆਦਾ ਹੈਰਾਨ ਰਹਿ ਗਏ।
ਜਿਵੇਂ ਸ਼ੇਰ ਪਹਾੜ ਤੋਂ ਨਿਕਲ ਆਉਂਦੇ, ਤਿਵੇਂ ਸਿੰਘ ਆਏ ਛਾਲਾਂ ਮਾਰਦੇ ਜੀ। ਤਾਮਾ ਭੁੱਖਿਆਂ ਨੂੰ ਅੱਗੇ ਨਜ਼ਰ ਆਇਆ, ਬਾਜ ਪਏ ਉੱਤੇ ਕੂੰਜਾਂ ਡਾਰਦੇ ਜੀ। ਆਏ ਚਿੱਤਰੇ ਨਿਕਲ ਕੇ ਕੰਦਰਾਂ ਤੋਂ, ਫੜ ਫੜ ਕੇ ਮਿਰਗਾਂ ਨੂੰ ਮਾਰਦੇ ਜੀ। ਗੋਲੀ ਤੀਰ ਦੀ ਮਾਰ ਹੋ ਬੰਦ ਗਈ, ਹੱਥ ਚੱਲਦੇ ਸਾਂਗ ਤਲਵਾਰ ਦੇ ਜੀ। ਕੱਠੇ ਸਿੰਘ ਅਕਾਲ ਅਕਾਲ ਕਹਿੰਦੇ, ਆ ਜਿਸ ਪਾਸ ਜੋਰ ਡਾਲਦੇ ਜੀ। ਮਾਰੋ ਫੜੋ ਕਰਦੇ ਵੈਰੀ ਨੱਠ ਜਾਂਦੇ, ਸਿੰਘ ਹੋਏ ਖੂਨ ਲਲਕਾਰ ਦੇ ਜੀ। ਫੜੋ ਮਾਰੋ ਦਾ ਰੌਲਾ ਮੱਚ ਗਿਆ, ਥਾਂ ਰੱਖਦੇ ਜਿੰਨਾ ਵੰਗਾਰ ਦੇ ਜੀ। ਪੰਜਾਂ ਸਿੰਘਾਂ ਅਦਮੂਲ ਮਚਾ ਦਿੱਤਾ, ਮਾਰ ਸੈਂਕੜੇ ਪਾਰ ਉਤਾਰ ਦੇ ਜੀ। ਸੂਬੇ ਖਾਨ ਹੈਰਾਨ ਹੋ ਰਹੇ ਸਾਰੇ, ਤੌਬਾ ਤੌਬਾ ਹੀ ਪੈ ਪੁਕਾਰ ਦੇ ਜੀ। ਉਹਨਾਂ ਪੰਜਾਂ ਉੱਤੇ ਕਈ ਹਜ਼ਾਰ ਤਾਈ ਗਿਰਦਵਾੜ ਦੇ ਵਾਂਗ ਖਲਾਰ ਦੇ ਜੀ। ਸਿੰਘ ਗਿਣਤੀ ਦੇ ਕਰਤਾਰ ਸਿੰਘਾ, ਸਿੰਘ ਗਿਣਤੀ ਦੇ ਕਰਤਾਰ ਸਿੰਘਾ, ਦੰਦ ਭੰਨ ਦਿੱਤੇ ਕਈ ਹਜ਼ਾਰ ਦੇ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਭਾਵੇਂ ਕਿ ਗਿਣਤੀ ਦੇ ਪੰਜ ਸਿੰਘ ਸਨ, ਪਰ ਉਹਨਾਂ ਨੇ ਵੈਰੀਆਂ ਦੇ ਦੰਦ ਹਜ਼ਾਰਾਂ ਦੇ ਭੰਨ ਦਿੱਤੇ। ਦਿਲੀ ਸਿੰਘਾਂ ਨੂੰ ਚਾਓ ਸ਼ਹੀਦੀਆਂ ਦੇ ਸਿਰ ਹੱਥਾਂ ਦੇ ਉੱਤੇ ਟਿਕਾਈ ਫਿਰਦੇ, ਇੱਕ ਇੱਕ ਅੱਗੇ ਵੀਆਂ ਵੀਆਂ ਤਾਈ ਮੂੰਹ ਕਰਦੇ ਜਿੱਧਰ ਦਬਾਈ ਫਿਰਦੇ। ਭੇਡਾਂ ਅੱਗੇ ਬਗਿਆੜ ਦੇ ਫਿਰਦੀਆਂ ਜੋ ਸਿੰਘ ਵੈਰੀਆਂ ਨੂੰ ਅੱਗੇ ਲਾਈ ਫਿਰਦੇ। ਸਿਰ ਸਿੰਘ ਤਾਂ ਮੌਤ ਕਬੂਲੀ ਹੋਈ ਸੀ, ਵੈਰੀ ਡਰਦੇ ਜਾਨ ਛੁਪਾਈ ਫਿਰਦੇ। ਘਟਾਂ ਵਾਂਗ ਫੌਜਾਂ ਗਿਰਦ ਛਾ ਰਹੀਆਂ, ਤੇਗਾਂ ਬਿਜਲੀ ਵਾਂਗ ਲਿਸ਼ਕਾਈ ਫਿਰਦੇ। ਲਾਹੇ ਮਾਰ ਸਥਾਰ ਕਰਤਾਰ ਸਿੰਘਾ, ਵਿੱਚ ਵੈਰੀਆਂ ਨਾਲ ਸਫਾਈ ਫਿਰਦੇ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀਆਂ ਨੂੰ ਮਾਰ ਕੇ ਸਥਾਰ ਵਿਛਾ ਦਿੱਤੇ। ਇਹਨਾਂ ਸਿੰਘਾਂ ਦੇ ਵੇਖ ਕੇ ਹੱਥ ਡਾਡੇ, ਸੂਬੇ ਖਾਣ ਤਾਂ ਸਭ ਹੈਰਾਨ ਹੋਏ। ਇੱਕ ਇੱਕ ਨੇ ਵੀ ਵੀ ਢਾ ਕੱਢੇ, ਭਗੈਲ ਡੋਗਰੇ ਮੁਗਲ ਪਠਾਨ ਹੋਏ। ਉਧਰ ਸਿੰਘ ਵੀ ਮਾਰਦੇ ਹਾਰ ਗਏ, ਫਟੋ ਫਟ ਤੇ ਲਹੂ ਲੁਹਾਣ ਹੋਏ। ਨਾਲੇ ਪਏ ਚੁਫੇਰਿਓ ਤਾਂ ਵੈਰੀ, ਸਿੰਘ ਥੱਕ ਕੇ ਬੇਪ੍ਰਾਣ ਹੋਏ। ਬਹੁਤਾ ਚਿਰ ਲੜੇ ਪਿੱਠਾਂ ਜੋੜ ਕਰਕੇ, ਤੇਗਾਂ ਖਾ ਟੋਟੇ ਟੋਟੇ ਜਾਣ ਹੋਏ। ਵੈਰੀ ਵੀ ਗੁਣਾ ਮਾਰ ਕਰਤਾਰ ਸਿੰਘਾ, ਉਹ ਸਿੰਘ ਸ਼ਹੀਦ ਮੈਦਾਨ ਹੋਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ 20 ਗੁਣਾ ਜ਼ਿਆਦਾ ਵੈਰੀਆਂ ਨੂੰ ਮਾਰ ਕੇ ਇਹ ਜਿਹੜੇ ਪੰਜੇ ਸਤਿਗੁਰਾਂ ਦੇ ਮੁਕਤੇ ਸਿੰਘ ਸਨ, ਆਖਰਕਾਰ ਇਹ ਸ਼ਹੀਦ ਹੋ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਭਾਇਓ ਜੋਧ ਅਤਿਸ਼ੈ ਪ੍ਰਬਲ, ਨਾਦਤ ਤੁਪਕ ਕਮਾਨ, ਸ਼ੂਕਤ ਸਰਪ ਸਮਾਨ, ਸਰ ਗੁਲਕਾਂ ਲੱਗ ਪਟ ਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਾ ਪ੍ਰਬਲ, ਬੜਾ ਭਿਆਨਕ ਜਿਹੜਾ ਯੁੱਧ ਹੈ ਉਹ ਲੜਿਆ ਜਾ ਰਿਹਾ ਹੈ। ਕਮਾਨਾਂ ਦੇ ਚੱਲਣ ਦੀ ਤੇ ਬੰਦੂਕਾਂ ਦੇ ਚੱਲਣ ਦੀ ਵੱਡੀ ਆਵਾਜ਼ ਆ ਰਹੀ ਹੈ। ਸ਼ੂਕਦੇ ਹੋਏ ਸੱਪਾਂ ਦੇ ਵਾਂਗ ਤੀਰ ਜਾਂਦੇ ਨੇ, ਇਸੇ ਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਨੇ ਉਹ ਵੀ ਸ਼ੂਕਦੀਆਂ ਲੰਘਦੀਆਂ ਨੇ, ਜਾ ਕੇ ਸੂਰਮਿਆਂ ਦੇ ਅੰਗਾਂ ਦੇ ਵਿੱਚ ਲੱਗਦੀਆਂ ਨੇ ਤੇ ਸੂਰਮਿਆਂ ਦਾ ਨਾਸ ਹੁੰਦਾ। ਕਹਾਂ ਵੀਰ ਚਾਲੀ ਛੁਦਾਵੰਤ ਪਾਰੇ, ਕਹਾਂ ਇੱਕ ਨੌ ਲੱਖ ਆਏ ਹਕਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖੋ ਕਿੱਥੇ 40 ਸੂਰਮੇ ਇੱਕ ਪਾਸੇ, ਉਹ ਵੀ ਭੁੱਖ ਦੇ ਮਾਰੇ ਹੋਏ, ਤੇ ਕਿੱਥੇ 1,09,00,000 ਆਏ ਹਕਾਰੇ। 1 + 9 ਭਾਵ ਕੇ 10,00,000 ਕਿੱਥੇ ਸੱਦੀ ਹੋਈ ਫੌਜ ਪਹੁੰਚੀ। ਆਪੋ ਤੰਗ ਬਿਰਤਾਂ ਤੇ ਸੁਣਿਓ ਦੇਵ ਜਾਲਾ, ਮਿਲੇ ਕਥਾ ਨਹੀਂ ਅਚੰਬੈ ਬਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਬਿਰਤਾਂਤ ਅੱਗੇ ਕਦੇ ਵੀ ਨਹੀਂ ਵਰਤਿਆ, ਐਸੇ ਬਿਰਤਾਂਤ ਨੂੰ ਦੇਖਣ ਦੇ ਵਾਸਤੇ ਜਿਹੜੇ ਦੇਵਤੇ ਨੇ ਉਹ ਸਾਰੇ ਦੇ ਸਾਰੇ ਪਹੁੰਚ ਰਹੇ ਨੇ ਇਸ ਅਚੰਬੇ ਵਾਲੀ ਗੱਲ ਨੂੰ ਦੇਖਣ ਦੇ ਲਈ। ਕਾਲੀ ਕਾਲ ਮੈਂ ਏਵ ਕੈਸੇ ਲਰਨ ਤੇ, ਗੁਰੂ ਜੀ ਕਰਾਮਤ ਨਾ ਸੂਚ ਅੰਤੇ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਕਾਲ ਪੁਰਖ ਦਾ ਸਰੂਪ ਨੇ, ਉਹ ਕਰਾਮਾਤਾਂ ਦੇ ਮਾਲਕ ਨੇ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਵੀ ਕਿਸਮ ਦੀ ਕਰਾਮਾਤ ਨੂੰ ਨਹੀਂ ਲਾ ਰਹੇ। ਕਲੀ ਕਾਲ ਮੇ ਇਵ ਕੈਸੇ ਲਰਨ ਤੇ, ਦੇਵਤੇ ਸੋਚ ਰਹੇ ਨੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਸ ਤਰ੍ਹਾਂ ਲੜ ਰਹੇ ਨੇ।
ਅਸੰਭੈ ਮਹਾ ਤੇ ਅਚੰਭੈ ਬਿਲੰਦੇ,
बिलोके चले चाओ चीते उठंदे। इस महान असंभव गल तो बहुत अचंभा होके चित दे विच देवत्यां दे चा पैदा होया कि चलो जाके ऐसे युद्ध नूं देखिए। अरूड़े विमान पयान त्याए, जहां गैन को खेहते सैन छाए। कवि संतोख सिंह जी लिखते ने कि आपो अपने विवाना दे विच जड़े देवते ने ओ असवार होए ने, ते जिथे थले रणभूमि दे विच पेड़ हो रहा सी उस जगह दे उत्ते उत्ते आकाश दे विच आण के छा गए ने, जिस आकाश दे विच बहुता सारा मिट्टी कट्टा उड़ रहा सी। अटारी बिखे नाथ को देख बंदे, लड़ाई बिलो के परयो दी हदुंदे। कवि संतोख सिंह जी लिखते ने अटारी दे विच सतगुरु गोविंद सिंह सच्चे पातशाह जी बैठे सन, दूरों ही हाथ जोड़ के उन्हां सारिआं देवत्यां ने सतगुरां नूं नमस्कार कीती है। लड़ाई जिहड़ी हो रही सी उस नूं देख रहे ने, पर उह दीह दुंदे पाव के बहुत भारी युद्ध हो रहे। तुफंग तड़ाके सड़ाके कड़ाके, चढ़ा चाड़ तेरी चढ़ाके मड़ाके। कवि संतोख सिंह जी लिखते ने तड़क करके बंदूक चलती है, सड़क कर दी गोली जाती है, ते तड़क करके जाके अगों वजदी है। उत्तों थली तेगे चढ़ाक मड़ाक हो रहे हैं, चढ़ाक तो पाव तलवार दे नाल ठैकण, ते मड़ाक तो ढाल नाल तलवार ठैकण दा लिया जा सकता है। हला हूल हूल हले हेल लोहे, लगे श्रोण लाल फुले टाक सोहे। कवि संतोख सिंह जी लिखते ने हला हल दा रौला बहुत ज्यादा पै रहा है, ते शस्त्रां दे नाल हले ते हले हो रहे हैं, शस्त्रां दे हमले दे नाल हिल गए ने सारे दे सारे वैरी। अगे कवि जी एक प्रमाण देंदे ने, लगे श्रोण लाल टुके टाक सोह, पाव के इस तरह श्रोण लाल रंग का जिहड़ा खून है वह इस तरह लगता है कि जिवें शिशरे फुले हुए शोभा पा रहे हुण पलास दे। कने ग्रंद्रम सिंध आए आकाशा, थिरे देवता पूर होयो प्रकाशा। बड़े गंधर्व आए ने, वड्डे वड्डे सिद्ध आकाश दे विच आए ने, ते बहुते सारे देवते पसरे हुए ने। कवि संतोख सिंह जी लिखते ने आकाश दे विच इन्हां दा प्रकाश होया। बाहो श्रोण चाला तरा लाल होई, कसुम भी मनो चुन रीलीन जोई। कवि संतोख सिंह जी लिखते ने कि बहुता ज्यादा खून डुलन दे नाल धरती लाल रंग दी हो गई है, इस तरह लगता है कि जिवें किसी सुहागण ने सुई लाल रंग दे सिर दे उत्ते चुन्नी ले होवे। दया सिंह याद गुरु पास जाके, करे जोर दोनों बिना पाख कह के। कवि संतोख सिंह जी लिखते ने दया सिंह इस तरह अलावा जिहड़े होर सिरमौर गुरु जी दे सिख सन वह सतगुरां दे कोल पहुंचे ने, ते जाके हाथ जोड़ के बेनती की। महाराज छोरो लड़ाई अखारा, पियानो कहूं को करी जय किनारा। जिस तरह के पहला में सतगुरां नूं इन्हां ने अर्ज कीती सी सरसा दे किनारे दे उत्ते कि सच्चे पातशाह जी तुसीं निकल जावो, असीं जंग लड़ांगे। इस जगह दे उत्ते भी कवि जी लिखदे ने कि दया सिंह ने आख्या, सच्चे पातशाह तुसीं लड़ाई दा खेड़ा छड्ड दिओ, सच्चे पातशाह किसे पासे चले जाओ, इत्थों किनारा कर दिओ। सबै सिंह जूझे हते छत्र पारे, मरे जोध बीच हृदय तीर तारे। दया सिंह ने आख्या, सच्चे पातशाह असीं सारे दे सारे सिंह जिन्हें भी बचे हाँ ये जूझांगे, वैरियां दा नाश करांगे, युद्ध दे विच डटे रहांगे धीरज नूं धारण करके। बचे आप को देह चाहे जुझारे, तजो जंग को टंग हो जाए किनारे। दया सिंह ने आख्या कि सच्चे पातशाह असीं जिन्हें भी जूझण वाले सिंह हाँ सारे दे सारे ये चाहते हाँ, बचे आप को देह, कि तुहाडी जिहड़ी देह है ਤੁਹਾਡਾ ਜਿਹੜਾ ਸਰੀਰ ਹੈ ਉਹ ਬਚਿਆ ਰਵੇ, ਤਾਂ ਜੋ ਜੰਗ ਕੋ ਟੰਗ ਹੂਜੈ ਕਿਨਾਰੇ, ਇਸ ਜੰਗ ਦੇ ਢੰਗ ਨੂੰ ਸੱਚੇ ਪਾਤਸ਼ਾਹ ਜੀ ਛੱਡ ਦਿਓ ਤੇ ਸੱਚੇ ਪਾਤਸ਼ਾਹ ਜੀ ਇੱਥੋਂ ਤੁਸੀਂ ਨਿਕਲ ਜਾਓ ਵੈਰੀਆਂ ਦੇ ਘੇਰੇ ਦੇ ਵਿੱਚੋਂ। ਇਸ ਤਰੀਕੇ ਦੇ ਨਾਲ ਉਸ ਵੇਲੇ ਅਰਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਗਈ। ਸਤਿਗੁਰ ਤਾਂ ਹਠੀ ਨੇ ਪਾਰੇ ਕੋਈ, ਪਰ ਸਿੰਘਾਂ ਉਹ ਅਰਜ ਸੁਣਾਈਏ ਜੀ। ਮਹਾਰਾਜ ਜੀ ਸਿੰਘ ਸ਼ਹੀਦ ਹੋ ਗਏ, ਬਾਹਰ ਵੈਰੀਆਂ ਨੇ ਅਤ ਚਾਈਏ ਜੀ। ਖੈਰ ਅੱਜ ਦਾ ਦਿਨ ਤਾਂ ਲੰਘ ਗਿਆ, ਹੁਣ ਕੱਲ ਦਾ ਕਿਵੇਂ ਲੰਘਾਈਏ ਜੀ। ਸਾਡੇ ਪਾਸ ਨਾ ਰਿਹਾ ਸਮਾਨ ਜੰਗੀ, ਕਿਵੇਂ ਅੜ ਕੇ ਜੰਗ ਮਚਾਈਏ ਜੀ। ਆਪ ਕਰੋ ਕਿਰਪਾ ਸਾਡੀ ਬੇਨਤੀ ਤੇ, ਨਿਕਲ ਵੈਰੀਓਂ ਪੰਜਿਓਂ ਜਾਈਏ ਜੀ। ਜਾ ਕੇ ਮਾਲਵੇ ਦੇਸ ਕਰਤਾਰ ਸਿੰਘਾ, ਨਵੇਂ ਸਿੰਘ ਅਪਾਰ ਸਜਾਈਏ ਜੀ। ਦਇਆ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ, ਵੈਰੀਆਂ ਦੇ ਖੂਨੀ ਪੰਜੇ ਦੇ ਵਿੱਚੋਂ ਨਿਕਲ ਜਾਵੋ, ਮਾਲਵੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਚਲੇ ਜਾਵੋ ਤੇ ਸਾਡੇ ਵਰਗੇ ਨਵੇਂ ਸਿੰਘਾਂ ਦੀ ਸਾਜਨਾ ਕਰੋ।
ਸਾਨੂੰ ਆਪਣੇ ਮਰਨ ਦਾ ਡਰ ਨਹੀਂ, ਇੱਥੋਂ ਤੁਸੀਂ ਜੇ ਦਾਓ ਚਲਾ ਲਓਗੇ, ਸਾਡੇ ਜਿਹੇ ਸਤਿਗੁਰੂ ਜੀ ਹੋਰ ਲੱਖਾਂ ਤੁਸੀਂ ਸੂਰਮੇ ਸਿੰਘ ਸਜਾ ਲਓਗੇ। ਤੁਹਾਡੇ ਨਾਲ ਸਲਾਮਤੀ ਪੰਥ ਦੀ ਹੈ, ਜਿਉਂਦੇ ਲੱਖਾਂ ਉਪਕਾਰ ਕਰਾ ਲਓਗੇ। ਇੱਥੋਂ ਨਿਕਲ ਜਾਵੋ ਕਰਤਾਰ ਸਿੰਘਾ, ਕਈ ਦੇਸ਼ ਨੂੰ ਫਾਇਦੇ ਪਹੁੰਚਾ ਲਓਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਸਿੰਘਾਂ ਨੇ ਆਖਿਆ, ਸੱਚੇ ਪਾਤਸ਼ਾਹ ਆਪਣੀ ਮੌਤ ਦਾ ਡਰਨੀ ਹੈ, ਪਰ ਤੁਸੀਂ ਇੱਥੋਂ ਨਿਕਲਣੇ ਚਾਹੀਦੇ ਹੋ। ਜੇਕਰ ਤੁਸੀਂ ਜ਼ਿੰਦਾ ਰਹੇ ਹਜ਼ਾਰਾਂ ਲੱਖਾਂ ਸਾਡੇ ਵਰਗੇ ਬਣਾ ਲਓਗੇ, ਪਰ ਸੱਚੇ ਪਾਤਸ਼ਾਹ ਅਸੀਂ ਹਜ਼ਾਰਾਂ ਲੱਖਾਂ ਵੀ ਮਿਲ ਕੇ ਤੁਹਾਡੇ ਵਰਗਾ ਗੁਰੂ ਬਣਾ ਨਹੀਂ ਸਕਦੇ। ਇਸ ਤਰ੍ਹਾਂ ਦਇਆ ਸਿੰਘ ਨੇ ਬੇਨਤੀ ਕੀਤੀ।
ਕਨੀ ਬੇਨਤੀ ਸ਼ੁਰੂ ਸਿੰਘਾਂ ਕੇਰੀ, ਹਸੇ ਦੀਨ ਦਿਆਲ ਪਣਿਓ ਤਾਹੇ ਬੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੀ ਬੇਨਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਸਤਿਗੁਰਾਂ ਨੇ ਫਿਰ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ, ਪਿਖੋ ਖੱਗ ਕੇਤੰ ਬਿਲਾਸਨ ਤਮਾਸ਼ਾ, ਕਰੋ ਬੇਗ ਤੇ ਬੇਈਮਾਨ ਬਿਨਾਸ਼ਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਇਹ ਅਕਾਲ ਪੁਰਖ ਜਿਹੜਾ ਕੌਤਕ ਕਰਕੇ ਦਿਖਾ ਰਿਹਾ, ਖਾਲਸਿਓ ਤੁਸੀਂ ਉਸ ਕੌਤਕ ਨੂੰ ਦੇਖੋ, ਮੇਰੇ ਵੱਲ ਧਿਆਨ ਨਾ ਦਿਓ। ਕਰੋ ਬੇਗ ਤੇ ਬੇਈਮਾਨ ਬਿਨਾਸ਼ਾ, ਵੇਗ ਦੇ ਨਾਲ ਛੇਤੀ ਦੇ ਨਾਲ ਤੁਸੀਂ ਬੇਈਮਾਨਾ ਵੈਰੀਆਂ ਦਾ ਵਿਨਾਸ਼ ਕਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਵੱਲ ਧਿਆਨ ਨਾ ਦਿਓ।
ਸ੍ਰੀ ਮੁਖ ਤੇ ਸੁਣ ਕੇ ਨਿਕਸੇ, ਤਜ ਪੌਰ ਕਠੋਰ ਦੌਰ ਅਗਾਰੀ।
ਉਸ ਵੇਲੇ ਸ੍ਰੀ ਮੁਖ ਤੋਂ ਬਚਨ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਪੌਰ ਨੂੰ ਦਰਵਾਜ਼ੇ ਨੂੰ ਛੱਡ ਕੇ ਫਿਰ ਹੋਰ ਬਹੁਤੇ ਸਾਰੇ ਸਿੰਘ ਬਾਹਰ ਨਿਕਲੇ, ਜਿਨ੍ਹਾਂ ਦੇ ਨਾਵਾਂ ਦਾ ਕਵੀ ਜੀ ਬਿਆਨ ਕਰਦੇ ਨੇ।
ਮੋਹਰ ਸਿੰਘ ਸੁਕੀਰਤ ਸਿੰਘ, ਆਨੰਦ ਮਰਗਿੰਦ ਚਲਿਓ ਬਲ ਪਾਰੀ।
ਮੋਹਰ ਸਿੰਘ, ਕੀਰਤ ਸਿੰਘ, ਇਸ ਤੋਂ ਇਲਾਵਾ ਆਨੰਦ ਸਿੰਘ, ਇਹ ਬਲ ਪਾਰੀ ਸੂਰਮੇ ਬਾਹਰ ਨਿਕਲੇ।
ਲਾਲ ਜੋ ਸਿੰਘ ਸੋ ਕੇਸਰ ਸਿੰਘ, ਅਮੋਲਕ ਸਿੰਘ ਲਹੇ ਫਲ ਚਾਰੀ।
ਇਹਨਾਂ ਤੋਂ ਇਲਾਵਾ ਲਾਲ ਸਿੰਘ, ਕੇਸਰ ਸਿੰਘ, ਅਮੋਲਕ ਸਿੰਘ, ਇਹ ਮੰਨੋ ਕੇ ਚਾਰ ਫਲਾਂ ਦੀ ਪ੍ਰਾਪਤੀ ਕਰਨ ਦੇ ਵਾਸਤੇ ਰਣ ਭੂਮੀ ਦੇ ਵਿੱਚ ਜਾ ਰਹੇ ਨੇ।
ਨਾ ਅਸ ਅਵਸਰ ਹਾਥ ਪਰੈ ਪੁਨ, ਜੇ ਹੋਏ ਸੰਮਤ ਬੈਸ ਹਜ਼ਾਰੀ।
ਇਹ ਜਿੰਨੇ ਵੀ ਸਿੰਘ ਬਾਹਰ ਨਿਕਲ ਕੇ ਰਣ ਭੂਮੀ ਦੇ ਵਿੱਚ ਜਾ ਰਹੇ ਨੇ, ਇਹ ਆਪਣੇ ਮਨ ਦੇ ਵਿੱਚ ਐਸੀਆਂ ਵਿਚਾਰਾਂ ਕਰਦੇ ਨੇ ਕਿ ਐਸਾ ਜਿਹੜਾ ਚੰਗਾ ਵਧੀਆ ਮੌਕਾ ਹੈ ਉਹ ਕਦੇ ਵੀ ਹੱਥ ਦੇ ਵਿੱਚ ਲੱਗ ਨਹੀਂ ਸਕਦਾ। ਭਾਵ ਕੇ ਸਾਰੇ ਵਿਚਾਰਦੇ ਨੇ ਕਿ ਚਾਹੇ ਹਜ਼ਾਰਾਂ ਵਰ੍ਹਿਆਂ ਦੀ ਉਮਰਾਂ ਬਤੀਤ ਹੋ ਜਾਵੇ, ਐਸਾ ਵਧੀਆ ਸਮਾਂ ਕਦੇ ਵੀ ਸਾਡੇ ਹੱਥ ਲੱਗ ਨਹੀਂ ਸਕਣਾ ਜਿਹੜਾ ਮੌਕਾ ਜੰਗ ਦਾ ਅੱਜ ਲੱਗੇ।
ਹੇਲ ਕੋ ਮੇਲ ਤੇ ਨੇਰ ਕਰਿਓ ਰਿਪ, पार के ठार को जे गन आए। कवि संतोख सिंह जी लिखते ने कि सारे ने मिलके उन्हां वैरियां दे उत्ते हल्ला किया है जेड़े के दरवाजे के नजदीक काफी ज्यादा नेड़े ढुक गए सन। काड किरपान परे तब सिंह तछा मुछ कैपन दूर हटाए। किरपाना नू म्याना दे विचों कढ़ के सिंघां ने टोटे टोटे वैरियां नू किया है ते फिर दूर पिछां तके। फांदत जात पहुंच के बाहर वीर शरीर को देत गिराए। छाला मारदे होए अगे तो अगे बाहर जा रहे ने जेड़े वैरियां दे सूरमियां दे शरीर ने उन्हां नू कट कट के डिगी जांदे ने। होत खरो यार जो यार के नहीं जीवत मात मनो नहीं जाए। कवि संतोख सिंह जी लिखते ने कि जो वैरी अड़के खड़े होंदे हन ओ इस तरह नहीं जिउंदे भाव मर जांदे हन कि मानो माने जिवें कदे जम्मे ही नहीं होंदे। क्या बरनो रण को तिन सिंगन सिंगन ज्यो पवकार परे। ग्रंथाकार भाई संतोख सिंह जी लिखते ने इन्हां सिंघां दे रण दा जंग दा मैं किन्ना कि बयान करा मानो के सिंघां दी तरह शेरां दी तरह गरज गरज के वैरियां दे उत्ते पै। सैकर शतरण को तन गार मिले चहु योर ते बीच केरे। सैकड़िया शत्रुआं दे तन नूं गालिया पर कवि संतोख सिंह जी लिखते ने आखिरकार बहुते वैरी मिले ने जिन्हां ने चारे पास्यों इन्हां नूं घेरा पाया। सेलन सांगन तोमर तीरन बेद लिए एक बार गिरे। वड्डियां बरछियां दे नाल छोटियां बरछियां दे नाल तीरां दे नाल इन्हां सारे सिंघां दे शरीरां नूं विन्न दित्ता इक्को वारी ही रणभूमि दे विच इह सारे डिग पए। श्री गुर छोरत तीर तरा तर जो तर आवत प्राण हरे। दूजे पासे कवि जी लिखते ने अंदरले पास्यों अटारी दे विचों सतगुरु गोबिंद सिंह सच्चे पातशाह जी तीरां दा प्रहार कर रहे ने। जो तर आवत प्राण हरे पाप के जो बाण दी मार दे हेठ आउंदा है वो बचदा नहीं मारिया जांदा। हुण संपादक जी दो चार सत्रां बयान करदे ने। संपादक जी लिखदे ने कि गुरु जी उपरों तीर ते होर सूरमे गोलियां चलाउंदे हन वैरी दूर दूर रहिंदे हन पर जद कोई दिल चले हल्ला करके किले दे दरवाजे ते कंधां दे कोल आ पुजदे हन तां अंदरों सिंघ निकल के उन्हां नूं मारदे हन। उत्तों तीर चलण करके ते कारी पैण करके शत्रु दल इकदम आ के नहीं पैंदा। इस तरह सिंघां दे शख्सी जिहड़े युद्ध ने ओ हो रहे ने। नाहर खान करियो रण जाहर सिंघण मार के होयो यागारी। ग्रंथाकार भाई संतोख सिंह जी लिखते ने कि वैरियां दे दल दे विच नाहर खान एक पठान सी जिहड़ा कि वड्डा जंग कर रहा सी उन्हें बहुते सारे सिंघां नूं अगे होके मारिया। पायन की कर चंचलता चह कोट की पीत के जाऊं मजारी। अपने पैरां दी चंचलताई नूं करके ओ नाहर खां चाहुंदा है कि किले दी दरबार दे उत्ते चढ़ जावां ते अंदर जाके मारां। अपनी पूर बहादरी को दिखरावत है कर कौतक पारी। ओ नाहर खां अपनी वड्डी बहादरी नूं कर करके दिखा रहा है कि मैं बहुत वड्डा कौतक जहर दिखा रहा। श्री गुर की तब डीठ परयो कर तूरन ता खर तीर संचारी। अचानक ये नाहर खां सतगुरु गोबिंद सिंह सच्चे पातशाह जी दे नजरे पिया ते सतगुरु सच्चे पातशाह जी ने अपने तनख दे विच तिखा तीर रखिया। म्यान बहीन कृपाण नचावत दूसर पाण मैं टाल संवारे। पाव के नंगी तलवार नूं करके नचारिया सी अपने हत्थां दे विच नाहर खां दूजी हत्थ दे विच इन्हें ढाल नूं संभालिया सी। कान लोतान के बाण तज्यो सो अचानक जाए लग्यो होए पारे। कन तक तनश की डोरी नू खिच के सतगुरु सच्चे पातशाह जी ने अचानक तीर का प्रहार किया जिहड़ा के जाके नहर खानू वज्या ते शरीर तो पार निकल गया।
ज्यों उड़ के बड़ सर्प गयो बर्मी बर के नहीं अंग दिखा रे।
ग्रंथाकार भाई संतोख सिंह जी एक प्रमाण देंदे ने कि जिवें जिहड़ा सप है उड के वर्मी दे विच जा वड़दा है बाहर दिखाई नहीं देंदा, इसे तरीके दे नाल अंगां दे विच उहदे शरीर दे विच जिहड़ा तीर सी उह जा तसिया।
तीछण पीछण छोड़ नरी छत छालियो छालत की लग छाती।
कवि संतोख सिंह जी लिखते ने तिखा ते भयानक जिहड़ा तीर सी उह सतगुरु सच्चे पातशाह जी ने छड्या सी जिहड़ा के उछल दे दी छाती दे विच आण के वज गया।
पाए पसार पर्यो तब हूं कर में रहगी करवार कपंती।
कवि संतोख सिंह जी लिखते ने कि शरीर दे विच तीर आण के वज्या है पैरां नूं पसार के उसे वेले नाहर खान रणभूमि दे विच डिग गया है। कवि संतोख सिंह जी लिखते ने रहगी करवार कंपांते पाव के हाथ दे विच फड़ी दी फड़ी तलवार रह गई हाथ कंबदा कंबदा आखिरकार शांत हो गया पाव के नाहर खान दी मौत हो गई। किस तरीके दे नाल नाहर खान दा नाश होया कवि करतार सिंह जी कलास वालिए बयान करदे ने।
अगां वध के बहुत पठान गए मारो मार दा शोर करार होया चढ़ चलो जवानो हवेली उते नाहर खां अगे ललकार होया। सत गुरां ने छड़िया तीर तिखा छाती बिन के साफ ही पार होया। जिवें आमदा सी अगे वधे आयो पिछा उल्ट के डिग्गा मूंह दे पार होया।
कवि करतार सिंह जी कलास वालिए लिखते ने जिवें अगे तो अगे वाधा आ रहा सी उसे तरीके दे नाल सतगुरां ने पिछे डेग दिता।
पार पर्यो सारे शूक गड्यो तर यों उथल्यो उपमा उप जाती।
कवि संतोख सिंह जी लिखते ने कि जड़ा तीर है वह पार शरीर तो निकल के अगे धरती दे विच जाके गड्या गया यों थल्यो उपमा उपजाती। ग्रंथाकार भाई संतोख सिंह जी लिखते ने किस तरह नाहर खां मरिया मेरे मन दे विच एक उपमा आती है पाव के मैं एक प्रमाण देना चाहना है कि किस तरह उस नाहर खां का नाश होया अगे उपमा का बयान कर दे।
कवि जी लिखते ने वायु सो बेग बेसाल बहयो तर ते छिन मूल तरा पै पपाती।
कवि संतोख सिंह जी लिखते ने कि मानो वड्डे वेग दी हवा दे नाल ब्रिछ मुढ तो टुट के धरती ते डिग पिया है इस तरह डिगा है नाहर खां पठान।
मुगले जो पठान बलोकत थे पै पाए महा दब के पिछ वाई।
ਇਹਦੇ ਨਾਲ ਦੇ ਮੁਗਲ ਪਠਾਨ ਜਿੰਨੇ ਵੀ ਦੇਖ ਰਹੇ ਸਨ ਉਹ ਭੈ ਭੀਤ ਹੋਏ ਨੇ ਜਿਹੜੇ ਕਿ ਅੱਗੇ ਅੱਗੇ ਵੱਧ ਰਹੇ ਸਨ ਉਹ ਪਿੱਛੇ ਹੀ ਦਬਕ ਗਏ ਨੇ ਦੜ ਵੱਟ ਗਏ।
ਮਰਦੂ ਦੇ ਖਾਜ ਦੀਵਾਰ ਕੇ ਸਾਇਓ ਮੈਂ ਬੈਠਿਓ ਰਹਿਓ ਤਨ ਨਾ ਉਕਸਾਈ।
ਜਿਹੜਾ ਖਵਾਜਾ ਮਰਦੂ ਸੀ ਉਹ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੰਧ ਦੇ ਨਾਲ ਲੱਗ ਕੇ ਬੈਠ ਗਿਆ ਹੈ ਦੜ ਵੱਟ ਗਿਆ ਹੈ ਤਨ ਨੂੰ ਰਤਾ ਵੀ ਉਸਨੇ ਹਿਲਾਇਆ ਨਾ।
ਪਟਿਆਰ ਪਿਹੋਰ ਹੈਰਾਨ ਪਏ ਸਰਦਾਰ ਮਹਾਨ ਹਨਿਓ ਸਰ ਆਈ।
ਜਦੋਂ ਨਾਹਰ ਖਾਨ ਮਾਰਿਆ ਗਿਆ ਤੇ ਬਾਕੀ ਦੇ ਜਿੰਨੇ ਵੀ ਜਰਨੈਲ ਸਨ ਉਹ ਵੀ ਸਾਰੇ ਦੇ ਸਾਰੇ ਡਰ ਕੇ ਬੜੇ ਹੈਰਾਨ ਹੋ ਗਏ ਨੇ ਕਿ ਵੱਡੇ ਸਰਦਾਰ ਮਹਾਨ ਦਾ ਇੱਕ ਤੀਰ ਨੇ ਵਿਨਾਸ਼ ਕਰ ਦਿੱਤਾ।
ਗਣ ਤੀਰ ਤੁਫਾਂਗ ਹਣੇ ਥੁਰ ਹੈ ਕਰ ਪੈਰ ਨਕਾਲਤ ਹੈ ਅਗਵਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਬਹੁਤੇ ਤੀਰ ਬਹੁਤੀਆਂ ਗੋਲੀਆਂ ਦੂਰੋਂ ਹੀ ਖੜ੍ਹੇ ਹੋ ਕੇ ਸਾਰਿਆਂ ਨੇ ਚਲਾਈਆਂ ਨੇ ਪਰ ਕਿਸੇ ਨੇ ਆਪਣੇ ਪੈਰਾਂ ਨੂੰ ਉਸ ਗੜੀ ਦੇ ਵੱਲ ਅੱਗੇ ਨਹੀਂ ਵਧਾਇਆ।
ਖਵਾਜਾ ਦੁਰਿਓ ਲਖ ਕੇ ਗਤ ਤਾਹੇ ਹੋਏ ਗੈਰਤ ਖਾਣ ਕਰੀ ਚਪ ਲਾਈ।
कवि संतोख सिंह जी लिखते ने, एक होर खान ख्वाजे नू छुपिया देख के ते नाहर खान दी गत होई देख के अणख दे विच आके चलाकी कीती ते किले दी कंध दे लागे अगे होर वधिया जिथे नाहर खान मारिया गया सी। कोट दीवार को आवन लाग परयो जह नाहर खां अगवाई, जिथे नाहर खां मर के डिगा प्यासी उथे ओ गैरत खान पहुंचे। श्री गोर डीठ परयो तब हूं तत्काल ही तेर लीर तसाई। सतगुरां दी नजरी ए गैरत खां भी पिया है, उसे वेले सतगुरां ने एक दूसरा तीर अपने तनच दे चिले दे विच रखिया। ऐंच तछोर दयो सार कोर गयो यरी ओर दयो युथ लाई। जोर दे नाल खिच के सतगुरां ने ओ तीर चला दिता, प्याणक तीर जाके उस दे शरीर दे विच वज्जिया है, उल्ट के ओ भी डिग पिया। द्वै सरदार हते जब यो तब सायो दीवार को त्यागत नाहीं। ग्रंथाकार भाई संतोख सिंह जी लिखते ने कि जदों दो वड्डे जरनैल इस तरह सतगुरां ने मार दिते, उस वेले सारे दे सारे दीवार दे साए दे तले पाव के दीवार दे नाल नाल दड़ वट गए ने, कोई बाहर निकल के अपने शरीर नूं दिखाउंदा ने। कायर वै थिर होत पए नहीं आए सके सो मदान के माही। ग्रंथाकार भाई संतोख सिंह जी लिखते ने कायर बन के इधर उधर हो गए ने, सके सो मैदान में नाही, पाव के कोई भी उस वेले मैदान दे विच ना नित्रिया। इस तरीके दे नाल सतगुरु सच्चे पातशाह जी ने उन्हां सारिआं दा विनाश कीता। केतक सिंह मरे लर बाहर जाहर जंग दिखाए उदारे। कवि संतोख सिंह जी लिखते ने काफी सारे सिंघां दा भी विनाश होया, जेड़े जेड़े भी प्रगट रूप दे विच बाहर निकल के जंग लड़दे रहे। केतक अंतर वीर निरंतर जूझत हैं सर बृंदन मारे। कई ते बाहर निकल के लड़दे ने, कवि संतोख सिंह जी लिखते ने कि कई ऐसे सतगुरां दे साथी सूरमे ने जेड़े के अंदरों ही निरंतर सरां दा तीरां दा प्रहार करके बहुतियां वैरियां नूं मार रहे ने। छोरत गोरी लगैर प्योरी शरीरन फोर जिमी पर डारे। अंदरों ही गोलियां तक के चलाउंदे ने, वैरियां दे वल गोलियां आउंदियां ने, शरीरां नूं फोड़दियां ने ते जिमी दे उत्ते लोथां डिग जांदियां ने। हेल को पावत आवत तावत प्राण गवावत पुंज जुजारे। कवि संतोख सिंह जी लिखते ने कि वैरी हल्ला करते हुए अगे तो अगे वधदे ने ते बहुते सारे जुजारू अपने प्राणा तो हाथ धो लेंदे ने। देख मिले उमराव कह सब ही एक बार करो बड़ हिला। इस तों बाद कवि संतोख सिंह जी लिखते ने कि देख के ऐसी रीति नूं फिर उमराव वड्डे जरनैल मिले ने, इको बारी उन्होंने आख्या कि वड्डा जोरदार हल्ला करो। कूद परो गड़ अंतर सम्मुख लाखन को किम उपर चेला। कहिंदे ने कि कूद के गढ़ दे अंदर वड़ जावो, साढ़े लखां दे वड्डे हल्ले नूं किस तरीके दे नाल ओ चलणगे। गोबिंद सिंह गुरु गहली जय की जय ओज पलो अब बिला। जेड़े वड्डे जरनैल ने ओ कह रहे ने कि गुरु गोबिंद सिंह नू कैद कर लो, अपनी वड्डी ताकत दे नाल इस तों चंगा मौका होर मिलना ने। जंग को अंत करियो चल शाह पहले बख्शीश को हुजै सुहिला। जेकर गुरु नूं कैद कर लिया जाएगा, जंग दी समाप्ति हो जाएगी, जंग दा अंत हो जाएगा, जदों कैदी बना के गुरु नूं बादशाह औरंगजेब दे अगे पेश कीता जाएगा, उस वेले बड़ी वड्डी बख्शीश मिलेगी। साडे वास्ते उस वेले सुख दा समा होर कोई नहीं होवेगा, जदों खुश होके बादशाह बख्शीशां बख्शेगा। यों कह के चाहूं और किरे बहो बोल परे कर हेल बेसाला। कवि संतोख सिंह जी लिखते ने इस तरह कहते हुए चारे पास्यों वड्डे हले नूं करन दे वास्ते तैयार होए।
श्री गुरु गोबिंद सिंह बिलोकत रोकत शोकत शतरन को।
कवि संतोख सिंह जी लिखते ने कि सतगुरु गोबिंद सिंह सच्चे पातशाह जी ने देखिया ते उस वेले सतगुरु गोबिंद सिंह सच्चे पातशाह जी ने बहुते क्रोध नूं विधा के इन्हां शत्रुआं नूं रोकण दा यतन कीता।
बाण समूह प्रहारत हैं वादे आगे जो आवत हैं हनको।
कवि संतोख सिंह जी लिखते ने कि जेड़े वध वध के अगे आए उन्हां सारिआं दे उत्ते बहुतिआं तीरां दा सतगुरां ने प्रहार कीता ते उन्हां दा विनाश हो गया।
लोथण पोथण टेर गए लग ऊपर नीचे परे तनको।
कवि संतोख सिंह जी लिखते ने कि लोथां दे उत्ते लोथां चढ़ गईआं ने वड्डे वड्डे उत्ते ते थले उच्चे ते नीवे ढेर लग गए ने।
ज्यों गिर श्रृंग श्रवै जल को तिम श्रोण चलियो शब ढोरण को।
कवि संतोख सिंह जी प्रमाण देंदे ने कि जिवें उच्चे पहाड़ दे विचों पानी दा सोमा छुड़दा है इसे तरीके दे नाल जिहड़े लोथां दे उच्चे उच्चे ढेर लगे हुए ने उन्हां तों खून इस तरीके दे नाल थले टलदा है कि जिवें उच्चे पहाड़ दे टिले दे विचों पानी डुलदा।
इस प्रकार कमसान कर ताजगढ़ बाहर आए लर प्रहार तुरक गण मर सिंह रण थाए।
ग्रंथाकार भाई संतोख सिंह जी लिखते ने इसे तरह बाहर निकल निकल के किले तो बहुतिया सिंघा ने युद्ध किया ते बहुतिया सारिया तुरकां नूं मारिया।
अर्ध सिंह पहुंचे सुरग अर्ध गुरु के तीर उबै पुत्र रस बीर मैं चह लरन बर वीर।
ग्रंथाकार भाई संतोख सिंह जी लिखते ने अर्धे सिंह स्वर्गां दी पुरी दे विच लड़के मर के पहुंच गए ने अर्धे सिंह सतगुरां दे कोल ने। इस तों इलावा सतगुरां दे जिहड़े दो वड्डे साहिबजादे ने उह वीरता दे रस दे विच मते होए ने उह भी बाहर निकल के वड्डा जंग वैरियां दे नाल लड़न दे इच्छुक ने। इस जगह दे उत्ते कवि संतोख सिंह जी ने अपने अध्याय की समाप्ति की है। दूसरे पासे समय की भी समाप्ति है। कल ग्रंथाकार भाई संतोख सिंह जी जिस तरीके दे नाल इस अगली कथा नूं बयान करनगे मैं उस तरह साध संगत दे सन्मुख अर्ज करांगा अगे जो सतगुरु सच्चे पातशाह जी की रजा होवेगी उस तरह वरतेगी। अजिन्या ही अर्जा करता होया मैं इत्थे ही कथा नूं विश्राम दे के सारी साध संगत तो खिमा दा अर्ज करां।
हे अच्युत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैप्पी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।